ਤਾਂ ਚਰਵਾ ਸਿੱਖ ਦਾ ਸਦਕ ਸਿੱਖ ਦਾ ਸਦਕ ਵੇਖ ਮੂੰਹ ਉਂਗਲਾ ਭਾਗ ਦੁਨੀਆ ਸਾਰੀ ਜਿਸਨੇ ਪੀਤੀ ਅਮਰ ਹੋ ਗਿਆ ਇਹ ਮਸਤੀ ਇੱਕ ਵਾਰੀ ਸੁਬਾਹ ਨਾ ਉਤਰੇ ਹੋ ਦੀਪ ਸਿੰਘ ਨਸ਼ਿਆ ਸੀ ਸੁਤਲੀ ਤਾਈ ਕੀਤਾ ਬਰਨ ਨਭਾਇਆ ਕਰ ਅਰਦਾਸ ਨਭਾ ਗਿਆ ਯੋਧਾ ਆਖਰ ਹੋਣੀ ਹਾਰੀ ਜਿਸਨੇ ਪੀਤੀ ਅਮਰ ਹੋ ਗਿਆ ਇਹ ਮਸਤੀ ਇੱਕ ਵਾਰੀ ਸੁਬਾਹ ਨਾ ਉਤਰੇ ਹੋ ਜਿਸਨੇ ਪੀਤੀ ਅੰਬਰ ਹੋ ਗਿਆ ਇਹ ਮਸਤੀ ਇੱਕ ਵਾਰੀ ਸੁਬਾਹ ਨਾ ਉਤਰੇ ਹੋ
ਸਾਹਿਬ ਗੁਰੂ ਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨ ਵਿੱਚ ਨਿਤ ਨਿਯਮ ਅਨੁਸਾਰ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਸਰਵਣ ਕੀਤੇ ਹੈ, ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ। ਹੁਣੇ ਹੁਣੇ ਸਤਿਕਾਰਯੋਗ ਬਾਬਾ ਜੀ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪਾਂ ਨੂੰ ਗੁਰ ਇਤਿਹਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਲੜੀਵਾਰ ਰਚਨਾ ਦੇ ਰੂਪ ਵਿੱਚ ਕਥਾ ਚੱਲ ਰਹੀ ਹੈ, ਸੁਣ ਹਰ ਕਥਾ ਉਤਾਰੀ ਮੈਲ ਦੇ ਮਹਾਵਾਕ ਅਨੁਸਾਰ ਆਪਾਂ ਉਹਨਾਂ ਪਾਸੋਂ ਪ੍ਰਵਚਨਾਂ ਦੇ ਰਾਹੀਂ ਕਥਾ ਸਰਵਣ ਕਰ ਰਹੇ ਸੀ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮੇਰੇ ਵੀਰ ਸਿੱਖ ਇਤਿਹਾਸ ਜਾਂ ਗੁਰ ਇਤਿਹਾਸ ਨੂੰ ਪੜ੍ਹਦੇ ਹੈ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੋਵੇਗਾ, ਅੱਜ ਤਾਰੀਖ 7 ਮਈ ਹੈ ਤੇ ਇਸ ਦੇ ਨਾਲ ਨਾਲ ਦੇਸੀ ਮਹੀਨੇ ਦੀ ਅੱਜ ਤੋਂ 168 ਸਾਲ ਪਹਿਲਾਂ, ਅਰਸਾ ਪੌਣੇ ਕੁ 200 ਸਾਲ ਪਹਿਲਾਂ, 168 ਸਾਲ ਪਹਿਲਾਂ 7 ਮਈ ਤੇ ਵਿਸਾਖ ਦੀ 27 ਤਰੀਕ ਸੀ। ਬੇਸ਼ੱਕ ਭਾਵੇਂ ਅੱਜ 25 ਤਰੀਕ ਹੈ, ਕਿਉਂਕਿ ਦਿਨਾਂ ਦਾ ਇੰਨੇ ਸਾਲਾਂ ਵਿੱਚ ਅੱਗੇ ਪਿੱਛੇ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਇਸ ਦਿਨ ਇੱਕ ਐਸੇ ਮਹਾਨ ਪੁਰਖ ਦਾ ਸ਼ਹੀਦੀ ਦਿਨ ਆਉਂਦਾ ਹੈ, 7 ਮਈ, 27 ਵਿਸਾਖ, 1844 ਈਸਵੀ ਨੂੰ ਉਹ ਖਾਲਸਾ ਰਾਜ ਦੇ ਵਕਤ ਵਿੱਚ ਸ਼ਹੀਦ ਹੋਇਆ। ਉਹਦੇ ਪੰਜਾਬ ਵਿੱਚ ਯਾਦ ਰੱਖੋ ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਜੇ ਕਿਸੇ ਗੁਰਸਿੱਖ ਦੀ ਯਾਦ ਵਿੱਚ ਇਹ ਗੁਰਦੁਆਰੇ ਸਾਹਿਬਾਨ ਬਣੇ ਹੈ ਤੇ ਉਸ ਮਹਾਂਪੁਰਖ ਦੀ ਯਾਦ ਵਿੱਚ ਬਣੇ ਹੈ ਜਿਸਦਾ ਅੱਜ 168 ਸਾਲਾ ਸ਼ਹੀਦੀ ਦਿਨ ਹੈ। ਅੰਗਰੇਜ਼ੀ ਤਾਰੀਖ ਦੀ ਜੇ ਆਪਾਂ ਮਾਪ ਕਰੀਏ ਤਾਂ 7 ਮਈ ਹੈ ਤੇ ਜੇ ਦੇਸੀ ਤਾਰੀਖ ਨੂੰ ਵਿਚਾਰੀਏ ਤਾਂ ਪਰਸੋਂ ਆ ਰਿਹਾ ਹੈ 27 ਵਿਸਾਖ ਨੂੰ। ਇਹ ਦਿਨ ਉਸ ਮਹਾਂਪੁਰਖ ਦੀ ਸ਼ਹੀਦੀ ਦੇ ਦਿਨ ਨੇ ਜਿਹਨੇ ਆਪਾਂ ਵਾਰ ਕੇ ਕੁਰਬਾਨ ਕਰਕੇ ਤਾਕਤ ਹੁੰਦਿਆਂ ਹੋਇਆਂ ਵੀ, ਜਿਸ ਤਰ੍ਹਾਂ ਹੁਣੇ ਮਹਾਂਪੁਰਖ ਦੱਸ ਰਹੇ ਸੀ ਨਾ, ਜਿਹਦੇ ਕੋਲ ਵਿਦਵਤਾ ਹੈ, ਜੋ ਭਰਿਆ ਹੋਇਆ ਭੰਡਾਰ ਹੈ, ਉਹ ਨਿਮਰਤਾ ਵਿੱਚ ਰਹੇਗਾ। ਤੇ ਸਿਆਣਿਆਂ ਦੀ ਕਹਾਵਤ ਹੈ, ਜਿਹੜਾ ਘੜਾ ਘੱਟ ਪਾਣੀ ਨਾਲ ਹੋਵੇ, ਜਿਹਦੇ ਵਿੱਚ ਪਾਣੀ ਬਹੁਤ ਘੱਟ ਹੋਵੇ, ਉਹੀ ਉਛਲਦਾ ਹੈ। ਜੋ ਕਿਨਾਰਿਆਂ ਤੱਕ ਭਰਿਆ ਹੋਵੇ ਉਹ ਕਦੇ ਉਛਲਦਾ ਨਹੀਂ, ਡੋਲਦਾ ਨਹੀਂ, ਕਿਉਂਕਿ ਭਾਂਡਾ ਪੂਰਾ ਹੁੰਦਾ ਹੈ। ਇਹ ਵੀ ਇੱਕ ਐਸਾ ਸਿੱਖ ਜਗਤ ਦਾ, ਗੁਰੂ ਨਾਨਕ ਦੇ ਘਰ ਦਾ ਇੱਕ ਐਸਾ ਮਹਾਨ ਪੁਰਖ ਸੀ ਜਿਸਦੀ ਸ਼ਹਾਦਤ ਦਾ ਆਪਾਂ ਆਪ ਗੁਰੂ ਕੀ ਸੰਗਤ ਦੇ ਸਨਮੁਖ ਅੱਜ ਤੋਂ ਚੱਲ ਰਿਹਾ ਵਿਚਾਰ ਅਧੀਨ ਉਹਦੀ ਸ਼ਹਾਦਤ ਦਾ ਜ਼ਿਕਰ ਸ਼ੁਰੂ ਕਰਦੇ ਹਾਂ। ਕੱਲ ਪਰਸੋਂ ਇਹਨਾਂ 2 ਦਿਨਾਂ ਵਿੱਚ ਉਸ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਅਗਲੇ ਵਿਚਾਰ ਕਰਾਂਗੇ। ਬੇਸ਼ੱਕ ਅੱਜ ਤੋਂ 2 ਮਹੀਨੇ ਪਹਿਲਾਂ ਚੱਲ ਰਹੀ ਸਿੱਖ ਰਾਜ ਦੀ ਲੜੀ ਵਿੱਚ ਉਸ ਬਹਾਦਰ ਦੀ, ਉਸ ਮਹਾਨ ਪੁਰਖ ਦੀ, ਉਸ ਇੱਕ ਪੂਰਨ ਸੰਤ ਦੀ, ਉਸ ਇੱਕ ਬ੍ਰਹਮ ਗਿਆਨੀ ਦੀ ਮੈਂ ਜ਼ਿੰਦਗੀ ਦੇ ਅੱਖਰ ਤੁਹਾਡੇ ਨਾਲ ਸਾਂਝੇ ਕਰ ਚੁੱਕਾ ਹਾਂ, ਪਰ ਫਿਰ ਵੀ ਅੱਜ ਤੋਂ 168 ਸਾਲ ਪਹਿਲਾਂ ਉਸਦੀ ਸ਼ਹਾਦਤ ਦਾ ਜ਼ਿਕਰ ਕਰਨਾ ਅਤਿ ਜ਼ਰੂਰੀ ਸਮਝਦਾ, ਕਿਉਂਕਿ ਉਹ ਅੱਜ ਤੇ ਕੱਲ੍ਹ 2 ਤਰੀਕਾਂ ਨੇ। ਇਹ ਦਿਨ ਸਨ ਜਦੋਂ ਉਸ ਮਹਾਂਪੁਰਖ ਨੂੰ ਸ਼ਹੀਦ ਕੀਤਾ ਗਿਆ। ਉਸਦੀ ਸ਼ਹਾਦਤ ਦਾ ਜ਼ਿਕਰ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚੋਂ ਸ਼ੁਰੂ ਕਰਨਾ ਪੈਂਦਾ। ਜਦੋਂ ਡੋਗਰਿਆਂ ਨੇ, ਰਾਜਾ ਹੀਰਾ ਸਿੰਘ ਨੇ ਆਪਣੇ ਪਿਓ ਦੀ ਮੌਤ ਤੋਂ ਬਾਅਦ, ਧਿਆਨ ਸਿੰਘ ਡੋਗਰੇ ਦੀ ਮੌਤ ਤੋਂ ਬਾਅਦ ਵਜ਼ੀਰੀ ਸੰਭਾਲੀ, ਪੰਜਾਬ ਦਾ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਬਣਾ ਦਿੱਤਾ ਗਿਆ। ਇਹ ਮਾਸੂਮ ਬਾਦਸ਼ਾਹ ਸੀ। ਮਹਾਰਾਜਾ ਖੜਕ ਸਿੰਘ, ਮਹਾਰਾਜਾ ਨੌ ਨਿਹਾਲ ਸਿੰਘ ਪਿਓ ਪੁੱਤਰ ਮਾਰ ਦਿੱਤੇ ਗਏ, ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਪਿਓ ਪੁੱਤਰ ਉਹ ਵੀ ਮਾਰ ਦਿੱਤੇ ਗਏ, ਮਹਾਰਾਜਾ ਰਣਜੀਤ ਸਿੰਘ ਦੇ 2 ਪੁੱਤਰ 2 ਪੋਤਰੇ ਇਹ ਮਾਰੇ ਗਏ। 2 ਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਰਾਤ ਦੇ ਵਕਤ ਵਿੱਚ ਹਨੇਰੇ ਵਿੱਚ ਖੇਸ ਦੀ ਬੁੱਕਲ ਮਾਰ ਕੇ ਚੁੱਪ ਕਰਕੇ ਨਿਕਲ ਗਏ, ਉਹਨਾਂ ਦਾ ਕੋਈ ਪਤਾ ਨਹੀਂ, ਕਿਉਂਕਿ ਇਤਿਹਾਸ ਉਸ ਬਾਰੇ ਚੁੱਪ ਹੋ ਗਿਆ। ਇਹ ਸੀ ਤਾਰਾ ਸਿੰਘ ਤੇ ਮੁਲਤਾਨਾ ਸਿੰਘ। ਇੱਕ ਮਹਾਰਾਜਾ ਸਾਹਿਬ ਦਾ ਪੁੱਤਰ ਸੀ ਕੰਵਰ ਈਸ਼ਰ ਸਿੰਘ। ਇਹ ਬਚਪਨ ਵਿੱਚ ਮਹਲ ਤੇ ਖੇਡਦਾ ਹੋਇਆ ਡਿੱਗ ਕੇ ਚੜ੍ਹਾਈ ਕਰ ਗਿਆ ਸੀ। 8 ਪੁੱਤਰ ਸੀ, 8 ਵਿੱਚੋਂ 7 ਜਿਉਂਦੇ ਸਨ। ਉਹਨਾਂ ਵਿੱਚੋਂ ਇੱਕ ਤੇ ਪੰਜਾਬ ਦਾ ਬਾਦਸ਼ਾਹ ਤੇ 2 ਬਾਕੀ ਹੈ। ਇਹਨਾਂ ਦੇ ਨਾਂ ਹੈ, ਵੱਡੇ ਦਾ ਨਾਂ ਕੰਵਰ ਕਸ਼ਮੀਰਾ ਸਿੰਘ, ਛੋਟੇ ਦਾ ਨਾਂ ਹੈ ਕੰਵਰ ਪਿਸ਼ੌਰਾ ਸਿੰਘ। ਇਹ ਦੋਵੇਂ ਸਕੇ ਭਰਾ ਨੇ ਤੇ ਸਿਆਲਕੋਟ ਦੇ ਕਿਲੇ ਦੇ ਸੂਬੇਦਾਰ ਨੇ। ਮਹਾਰਾਜਾ ਰਣਜੀਤ ਸਿੰਘ ਦੇ ਵਕਤ ਵਿੱਚ ਇਹਨਾਂ ਨੂੰ ਇਹ ਸਿਆਲਕੋਟ ਜਾਗੀਰ ਦਿੱਤਾ ਗਿਆ ਸੀ, ਜਿਹਦੇ ਵਿੱਚੋਂ ਵੱਡਾ ਕੰਵਰ ਕਸ਼ਮੀਰਾ ਸਿੰਘ, ਮਹਾਰਾਜਾ ਰਣਜੀਤ ਸਿੰਘ ਨੇ ਖੁਦ ਆਪ ਇਸ ਦੀ ਸ਼ਾਦੀ ਕੀਤੀ। ਇਹ 18 ਸਾਲ ਦਾ ਸੀ ਉਦੋਂ ਜਦੋਂ ਇਸ ਦਾ ਵਿਆਹ ਕੀਤਾ ਗਿਆ। ਹੁਣ ਇਹਦੀ ਉਮਰ 22 ਸਾਲ ਦੀ ਹੈ। ਛੋਟਾ ਪਿਸ਼ੌਰਾ ਸਿੰਘ ਹੈ, ਇਹ ਇਸ ਵੇਲੇ ਇਹਦੀ ਉਮਰ 20 ਸਾਲ ਦੀ ਹੈ। ਮਹਾਰਾਣੀ ਦਇਆ ਕੌਰ ਇਹਨਾਂ ਦੀ ਮਾਂ ਦਾ ਨਾਂ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀਆਂ ਵਿੱਚੋਂ ਉਹ ਇੱਕ ਰਾਣੀ ਸੀ। ਪੱਟ ਰਾਣੀ ਦਾ ਖਿਤਾਬ ਤੇ ਮਹਾਰਾਣੀ ਜਿੰਦ ਕੌਰ ਨੂੰ ਸੀ, ਜਿਸ ਦਾ ਵਿਸਥਾਰ ਸਹਿਤ ਵਿਆਖਿਆ ਸਹਿਤ ਆਪਾਂ ਵਿਚਾਰ ਕਰ ਚੁੱਕੇ। ਇਹ ਉਹਨਾਂ ਰਾਣੀਆਂ ਵਿੱਚੋਂ ਸੀ ਜਿਸ ਰਾਣੀ ਦੀ ਕੁੱਖੋਂ ਇਹ ਦੋ ਸ਼ਾਹਜ਼ਾਦੇ ਪੈਦਾ ਹੋਏ ਸਨ, ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ। ਇਹ ਜੰਮੂ ਦੇ ਡੋਗਰਾ ਗੁਲਾਬ ਸਿੰਘ ਨੇ ਇਹਨਾਂ ਨੂੰ 20,000 ਫੌਜ ਲੈ ਕੇ ਘੇਰਾ ਪਾ ਲਿਆ। ਰਾਜਾ ਹੀਰਾ ਸਿੰਘ ਡੋਗਰੇ ਦਾ ਉਹ ਸਕਾ ਚਾਚਾ, ਧਿਆਨ ਸਿੰਘ ਡੋਗਰੇ ਦਾ ਛੋਟਾ ਸਕਾ ਭਰਾ ਸੀ। ਹੀਰਾ ਸਿੰਘ ਨੇ ਇਹਨੂੰ ਨਾਲ ਫੌਜੀ ਮਦਦ ਦਿੱਤੀ। 12,000 ਫੌਜ ਲਾਹੌਰ ਦਰਬਾਰ ਤੋਂ ਗਈ, 8,000 ਫੌਜ ਗੁਲਾਬ ਸਿੰਘ ਡੋਗਰੇ ਦੀ ਹੈ, 20,000 ਫੌਜ ਨੇ ਸਿਆਲਕੋਟ ਦੇ ਕਿਲੇ ਨੂੰ ਘੇਰਾ ਪਾ ਲਿਆ। ਕੰਵਰ ਕਸ਼ਮੀਰਾ ਸਿੰਘ ਨੇ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਇੱਕ ਗੱਲ ਤੇ ਜ਼ਰੂਰ ਪੁੱਛੀ ਕਿ ਰਾਜਾ ਜੀ ਮੇਰਾ ਗੁਨਾਹ ਕੀ ਹੈ। ਗੁਲਾਬ ਸਿੰਘ ਡੋਗਰੇ ਨੂੰ ਰਾਜਾ ਕਿਹਾ ਜਾਂਦਾ ਸੀ, ਰਾਜੇ ਦਾ ਖਿਤਾਬ ਹੈ, ਰਾਜਾ ਗੁਲਾਬ ਸਿੰਘ ਡੋਗਰਾ, ਰਾਜਾ ਧਿਆਨ ਸਿੰਘ ਡੋਗਰਾ, ਰਾਜਾ ਸੁਚੇਤ ਸਿੰਘ ਡੋਗਰਾ। ਇਹ ਤਿੰਨੇ ਭਰਾ ਸਨ। ਰਾਜਾ ਹੀਰਾ ਸਿੰਘ ਡੋਗਰਾ ਧਿਆਨ ਸਿੰਘ ਦਾ ਪੁੱਤਰ ਸੀ। ਇਹਨਾਂ ਨੂੰ ਰਾਜਿਆਂ ਦੇ ਖਿਤਾਬ ਸੀ, ਹੋਰ ਵੀ ਸਿੱਖ ਸਰਦਾਰਾਂ ਨੂੰ ਰਾਜਿਆਂ ਦੇ ਖਿਤਾਬ ਸਨ, ਜਿਨ੍ਹਾਂ ਦਾ ਜ਼ਿਕਰ ਆਪਾਂ ਪਹਿਲਾਂ ਕਰ ਚੁੱਕੇ ਹਾਂ। ਗੁਲਾਬ ਸਿੰਘ ਡੋਗਰੇ ਨੇ ਕੋਈ ਜਵਾਬ ਨਾ ਦਿੱਤਾ। ਅੰਤ ਕੰਵਰ ਕਸ਼ਮੀਰਾ ਸਿੰਘ ਨੇ ਇਹਦੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਸਿਆਲਕੋਟ ਦੇ ਕਿਲੇ ਤੋਂ ਬਾਰ ਬਾਰ ਕੇਸੀ ਨਿਸ਼ਾਨ ਸਾਹਿਬ ਲਹਿਰਾਇਆ। ਧਿਆਨ ਸਿੰਘ ਡੋਗਰੇ ਦੇ ਛੋਟੇ ਭਰਾ ਗੁਲਾਬ ਸਿੰਘ ਡੋਗਰੇ ਨੇ ਕੰਵਰ ਕਸ਼ਮੀਰਾ ਸਿੰਘ ਦੀ ਫੌਜ ਉੱਤੇ ਜਿਸ ਕਦਰ ਹਮਲਾ ਕੀਤਾ ਔਰ ਇਸ ਸਿਆਲਕੋਟ ਦੇ ਕਿਲੇ ਤੋਂ ਬਾਰ ਬਾਰ ਲੜਾਈ ਹੋਈ, ਸੁਣੀਓ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜੱਥਾ ਹੈ। Thank you.
ਚੁਣ ਮਾਰ ਪੁੱਤਰ ਰਣਜੀਤ ਦੇ
ਫਿਰ
ਸਾਹਮਣਾ ਲਾਹੌਰ ਦਰਬਾਰ
ਬਸ ਫੇਰ ਕੀ ਸੀ ਤੋਪਾਂ ਤੀਰਾਂ ਗੋਲੀਆਂ
ਕਿਸੇ ਤੋਂ ਪਤੀਰਾ ਗੋਲੀਆਂ
ਚੜੀ ਲਾਈ ਜਾ
ਸੌਣ ਦੀ ਬਹਾਰ
ਫੇੜੀ ਆਣਿਆ
ਹੋਏ ਆਣ ਕਸ਼ਮੀਰਾ ਸਿੰਘ ਮੱਲਿਆ ਉਹ ਤੰਗ ਆਣ ਕੇ ਚੁੱਕੇ ਹਥਿਆਰ ਕਸ਼ਮੀਰਾ ਸਿੰਘ ਮੱਲਿਆ ਪੇੜੇ ਆਣ ਕਸ਼ਮੀਰਾ ਸਿੰਘ ਮੱਲਿਆ ਆ ਤੰਗ ਆਣ ਕੇ ਚੁੱਕੇ ਹਥਿਆਰ ਬਚਾਉਂਦਾ ਹੋਇਆ ਕਿਲੇ ਨੂੰ ਆ ਇੱਕ ਇੱਕ ਸਰਨ ਲਿਗਾ ਮੂੰਹ ਦੇ ਪਾਰ ਕੱਟ ਮਰੇ ਸਾਰੇ ਸਾਥੀ ਸਰਦਾਰ ਦੇ ਆ ਅੰਤ ਗਿਆ ਕਸ਼ਮੀਰਾ ਸਿੰਘਾਰ ਮਾਰ ਕੇ ਉਸ ਵੇਲੇ ਰੋ ਪਿਆ ਬੁੱਬਾ ਮਾਰ ਕੇ ਉਸ ਵੇਲੇ ਰੋ ਪਿਆ ਆਖਾਂ ਦੇ ਪ੍ਰਾਚੀਨ ਨਸੀਬਾਂ ਵਾਲੀ ਹਾਰ ਯਾਦ ਰਹਿੰਦੀਆਂ ਰਹਿੰਦੀਆਂ ਯੋਜਾ ਤੇਰੀਆਂ ਹਾਂ ਜੀ ਹਾਂ ਵਾਰਾ ਤੁਰੀਆਂ ਜਾ
ਕੰਵਰ ਕਸ਼ਮੀਰਾ ਸਿੰਘ ਦੀ ਹਾਰ ਹੋਈ ਪਰ ਉਹਨੇ ਗੁਲਾਬ ਸਿੰਘ ਡੋਗਰੇ ਨੂੰ ਪੁੱਛਿਆ ਮੇਰਾ ਗੁਨਾਹ ਕੀ ਹੈ ਜਦੋਂ ਸਿੱਖ ਫੌਜ ਨੂੰ ਚਿਹੜੀ ਲਾਹੌਰੋਂ ਗਈ ਉਹਨੂੰ ਇਹ ਪਤਾ ਲੱਗਾ ਕਿ ਕੰਵਰ ਕਸ਼ਮੀਰਾ ਸਿੰਘ ਦਾ ਗੁਨਾਹ ਕੋਈ ਨਹੀਂ ਇਹਨੂੰ ਬੇਗੁਨਾਹ ਇਹਨੂੰ ਮਾਰਨ ਵਾਸਤੇ ਸਾਨੂੰ ਲਿਆਂਦਾ ਗਿਆ ਫੌਜ ਵਿੱਚ ਬਗਾਵਤ ਹੋ ਗਈ ਇਹ 12,000 ਦੀ ਗਿਣਤੀ ਵਿੱਚ ਸਿੱਖ ਫੌਜ ਮਹਾਰਾਜਾ ਰਣਜੀਤ ਸਿੰਘ ਦੀ ਵਫ਼ਾਦਾਰ ਫੌਜ ਸੀ ਇਸਨੇ ਗੁਲਾਬ ਸਿੰਘ ਡੋਗਰੇ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਕੇ ਆਖਿਆ ਕੰਵਰ ਕਸ਼ਮੀਰਾ ਸਿੰਘ ਦਾ ਗੁਨਾਹ ਦੱਸੋ ਕਹਿਣ ਲੱਗੇ ਕੰਵਰ ਸਾਹਿਬ ਨੇ 20 ਲੱਖ ਰੁਪਈਆ ਲਾਹੌਰ ਦਰਬਾਰ ਨੂੰ ਮਾਮਲਾ ਦੇਣਾ ਉਹ ਨਹੀਂ ਤਾਰਿਆ ਕਸ਼ਮੀਰਾ ਸਿੰਘ ਨੇ ਆਖਿਆ ਮੈਂ ਰੁਪਈਆ ਦੇ ਚੁੱਕਾ ਹੈ ਰਾਜਾ ਹੀਰਾ ਸਿੰਘ ਡੋਗਰਾ ਬੇਈਮਾਨ ਹੈ ਮੇਰੇ ਵੱਲੇ ਇਹ ਖਰਾਜ ਬਕਾਇਆ ਕੱਢੀ ਬੈਠਾ ਹੈ ਪਰ ਮੈਂ ਲਾਹੌਰ ਦਰਬਾਰ ਦਾ ਇੱਕ ਵੀ ਪੈਸਾ ਦੇਣਦਾਰ ਨਹੀਂ ਜਿੰਨਾ ਮਾਮਲਾ ਬਣਦਾ ਸੀ ਉਹ ਮੈਂ ਮਹਾਰਾਜਾ ਖੜਕ ਸਿੰਘ ਦੇ ਵਕਤ ਵਿੱਚ ਤਾਰ ਦਿੱਤਾ ਹੈ ਸਰਕਾਰ ਨੇ ਉਸ ਮਾਮਲੇ ਦੇ ਬਦਲੇ ਮੈਨੂੰ ਸਿਆਲਕੋਟ ਦਾ ਦੁਬਾਰਾ ਗਵਰਨਰ ਨਿਯਤ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੇ ਕਿਉਂਕਿ ਛੋਟਾ ਭਰਾ ਸੀ ਉਹਨਾਂ ਦਾ ਗੁਲਾਬ ਸਿੰਘ ਡੋਗਰੇ ਨੇ ਆਖਿਆ ਜਾਂ ਤੇਰੀ ਮੌਤ ਜਾਂ 20 ਲੱਖ ਰੁਪਈਆ ਦੇ। ਕਸ਼ਮੀਰਾ ਸਿੰਘ ਨੇ ਆਖਿਆ ਮੇਰੇ ਕੋਲ ਇੰਨਾ ਪੈਸਾ ਨਹੀਂ। ਲਾਹੌਰ ਦਰਬਾਰ ਦੀ ਫੌਜ ਨੇ ਗੁਲਾਬ ਸਿੰਘ ਡੋਗਰੇ ਨੂੰ ਆਖਿਆ ਜੇ ਕੰਵਰ ਕਸ਼ਮੀਰਾ ਸਿੰਘ ਨੂੰ ਕੁਝ ਹੋ ਗਿਆ ਰਾਜਾ ਜੀ ਅਸੀਂ ਤੇਰੇ ਖਿਲਾਫ਼ ਲੜਾਈ ਦੇ ਮੈਦਾਨ 'ਚ ਤੇਰੀ ਫੌਜ ਮਾਰ ਦਿਆਂਗੇ। ਮਜਬੂਰਨ ਹੋ ਕੇ ਰਾਜਾ ਗੁਲਾਬ ਸਿੰਘ ਡੋਗਰੇ ਨੂੰ ਇਹ 12,000 ਸਿੱਖ ਫੌਜ ਸਿੱਖ ਪਲਟਣਾ ਲਾਹੌਰ ਵਾਲੇ ਤੋਰ ਦੇਣੀਆਂ ਪਈਆਂ। ਜਦੋਂ ਇਹ ਪਲਟਣਾ 2 ਮੰਜ਼ਿਲਾਂ ਤੇ 5 ਮੀਲ ਦੀ ਇੱਕ ਮੰਜ਼ਿਲ ਸੀ ਫੌਜ ਦੀ, 2 ਮੰਜ਼ਿਲਾਂ ਤੇ ਚਲੀਆਂ ਗਈਆਂ ਲਾਹੌਰ ਵਾਲੇ ਪਾਸੇ, ਆਪ ਗੁਲਾਬ ਸਿੰਘ ਡੋਗਰਾ 5 ਮੀਲ ਸਿਆਲਕੋਟ ਤੇ ਕਿਲੇ ਤੋਂ ਜੰਮੂ ਵਾਲੇ ਪਾਸੇ ਆਣ ਬੈਠਾ। ਵੇਖਿਆ ਹੁਣ ਸਿੱਖ ਫੌਜ ਜਿਹੜੀ ਲਾਹੌਰ ਦਰਬਾਰ ਦੀ ਵਫ਼ਾਦਾਰ ਹੈ ਇਹ ਵਾਪਸ ਨਹੀਂ ਆਵੇਗੀ, ਸਿਆਲਕੋਟ ਦੇ ਕਿਲੇ ਉੱਤੇ ਦੁਬਾਰਾ ਹਮਲਾ ਕਰ ਦਿੱਤਾ। ਕੰਵਰ ਕਸ਼ਮੀਰਾ ਸਿੰਘ ਨੇ ਆਖਿਆ ਇੱਕ ਵਾਰ ਜਦੋਂ ਸੰਧੀ ਹੋ ਗਈ ਹੈ ਕਿ ਮੈਂ ਲਾਹੌਰ ਦਰਬਾਰ ਦਾ ਦੇਣਦਾਰ ਹਾਂ, ਮੈਂ ਮਾਮਲਾ ਤਾਰਦਾ ਰਹਾਂਗਾ, ਲਾਹੌਰ ਦਰਬਾਰ ਦਾ ਬਾਗੀ ਨਹੀਂ ਹੁੰਦਾ, ਤੁਸੀਂ ਫੇਰ ਦੁਬਾਰਾ ਕਿਉਂ ਆ ਗਏ? ਗੁਲਾਬ ਸਿੰਘ ਡੋਗਰੇ ਨੇ ਇੱਕੋ ਹੀ ਗੱਲ ਆਖੀ, ਕੰਵਰ ਜੀ ਅਸੀਂ ਤੈਨੂੰ ਮਾਰਨ ਵਾਸਤੇ ਆਏ। ਕਿਉਂਕਿ ਸਿੱਖ ਫੌਜ ਦੇ ਦਿਲ ਅੰਦਰ ਇੱਕ ਚਾਹ ਪੈਦਾ ਹੈ ਕਿ ਦਲੀਪ ਸਿੰਘ ਮਾਸੂਮ ਬਾਦਸ਼ਾਹ, ਇਹ ਤਖ਼ਤ ਦਾ ਕਾਰਜ ਨਹੀਂ ਸੰਭਾਲ ਸਕਦਾ। ਜੇ ਤਖ਼ਤ ਦਾ ਕਾਰਜ ਸੰਭਾਲਣ ਵਾਲਾ, ਤਖ਼ਤ ਦਾ ਕਾਰੋਬਾਰ ਸੰਭਾਲਣ ਵਾਲਾ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕੰਵਰ ਕਸ਼ਮੀਰਾ ਸਿੰਘ ਹੈ, ਔਰ ਕੰਵਰ ਕਸ਼ਮੀਰਾ ਸਿੰਘ ਦਾ ਹੱਕ ਵੀ ਬਣਦਾ ਸੀ। ਮਹਾਰਾਜਾ ਸ਼ੇਰ ਸਿੰਘ ਤੋਂ ਬਾਅਦ ਦਲੀਪ ਸਿੰਘ ਨੂੰ ਵਾਰਸ ਬਣਾਇਆ ਗਿਆ। ਇਹ ਧਿਆਨ ਸਿੰਘ ਡੋਗਰੇ ਦੀ ਇੱਕ ਚਾਲ ਸੀ, ਪਰ ਉਹ ਚਾਲ ਸੰਧਾ ਵਾਲੀ ਸਰਦਾਰਾਂ ਨੇ ਨਾ ਚੱਲਣ ਦਿੱਤੀ। ਖੈਰ ਬਹੁਤ ਵੱਡੇ ਕਤਲ ਹੋਏ ਇਸ ਤੋਂ ਪਹਿਲਾਂ, ਤੁਸੀਂ ਸੁਣ ਚੁੱਕੇ ਹੋ। ਰਾਜਾ ਹੀਰਾ ਸਿੰਘ ਕਾਮਯਾਬ ਹੋ ਗਿਆ, ਉਹਨੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦਾ ਤਖ਼ਤ ਦਾ ਵਾਰਸ ਸਮਝਿਆ, ਬਣਾਇਆ। ਤਖ਼ਤ 'ਤੇ ਬੈਠਾ ਮਹਾਰਾਜਾ ਦਲੀਪ ਸਿੰਘ, ਅਸਲ ਵਿੱਚ ਵਾਗਡੋਰ ਰਾਜ ਦੀ ਹੀਰਾ ਸਿੰਘ ਦੇ ਹੱਥ ਵਿੱਚ ਸੀ, ਅਤੇ ਜਿਹੜੀ ਵਫ਼ਾਦਾਰ ਖਾਲਸਾ ਫੌਜ ਹੈ ਉਹ ਨਹੀਂ ਸੀ ਚਾਹੁੰਦੀ ਹੀਰਾ ਸਿੰਘ ਡੋਗਰਾ ਪੰਜਾਬ ਦਾ ਵਜ਼ੀਰ ਬਣੇ। ਇਸ ਲਈ ਉਹ ਚਾਹੁੰਦੀ ਸੀ ਕਿ ਕੰਵਰ ਕਸ਼ਮੀਰਾ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਜਾਏ, ਦਲੀਪ ਸਿੰਘ ਨੂੰ ਉਸ ਦੀ ਸਪੁਰਦਦਾਰੀ ਵਿੱਚ ਹੀ ਰੱਖਿਆ ਜਾਏ, ਔਰ ਕਿਸੇ ਇਲਾਕੇ ਦਾ ਸੂਬੇਦਾਰ ਬਣਾ ਕੇ ਉਹਨੂੰ ਜਾਇਦਾਦ ਦਿੱਤੀ ਜਾਏ। ਮਾਂ ਪੁੱਤਾਂ ਨੂੰ ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਬੇਸ਼ੱਕ ਭਾਵੇਂ ਜਗੀਰ ਦੇ ਕੇ ਜਗੀਰਦਾਰ ਬਣਾਇਆ ਜਾਏ, ਮਹਾਰਾਜਾ ਕਸ਼ਮੀਰਾ ਸਿੰਘ ਬਣ ਜਾਏ। ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰੀ ਰਾਖੀ ਕਰੇਗਾ, ਔਰ ਇਹਦੀ ਸੋਚ ਵੀ ਮਹਾਰਾਜਾ ਰਣਜੀਤ ਸਿੰਘ ਵਰਗੀ ਹੈ। ਸਿੱਖ ਫੌਜ ਦੀ ਵਫ਼ਾਦਾਰੀ ਇਹਦੇ ਨਾਲ ਸੀ, ਅਤੇ ਗੁਲਾਬ ਸਿੰਘ ਡੋਗਰਾ ਅਤੇ ਹੀਰਾ ਸਿੰਘ ਡੋਗਰਾ ਚਾਚਾ ਭਤੀਜਾ ਨਹੀਂ ਸੀ ਚਾਹੁੰਦੇ, ਇਹ ਕੰਵਰ ਜਿੰਦਾ ਰਹੇ। ਜਦੋਂ ਹਾਰ ਗਿਆ ਗੁਲਾਬ ਸਿੰਘ ਡੋਗਰੇ ਨੇ ਯਕ ਲਖਤ ਫੈਸਲਾ ਦੇ ਦਿੱਤਾ ਕਿ ਅਸੀਂ ਤੈਨੂੰ ਮਾਰਨ ਵਾਸਤੇ ਆਏ ਹਾਂ, ਤੈਨੂੰ ਮਾਫ਼ ਕਰਨ ਨਹੀਂ ਆਏ। ਰਾਤ ਦੇ ਵਕਤ ਸਿਆਲਕੋਟ ਦੇ ਕਿਲੇ ਵਿੱਚੋਂ ਕੰਵਰ ਕਸ਼ਮੀਰਾ ਸਿੰਘ ਆਪਣੀ ਧਰਮ ਸੁਪਤਨੀ, ਛੋਟੇ ਭਰਾਤਾ ਪਿਛੌਰਾ ਸਿੰਘ, 2 ਸਿਪਾਹੀ ਅਤੇ 1 ਗੋਲੀ, ਇਹਨਾਂ ਨੂੰ ਨਾਲ ਲੈ ਕੇ ਕਿਲੇ ਦੇ ਅੰਦਰੋਂ ਜਿਹੜੇ ਖੁਫੀਆ ਰਸਤੇ ਸਨ, ਜਾਣਦੇ ਹੋ ਬਹੁਤ ਸਾਰੇ, ਜਦ ਵੀ ਕਿਲ੍ਹਾ ਬਣਾਇਆ ਜਾਏ ਬਣਾਉਣ ਵਾਲਾ ਰਾਜਾ ਮਹਾਰਾਜਾ ਜਿਸਦੀ ਐਦ ਅਰਦਨ ਵਿੱਚ ਕਿਲੇ ਬਣਦੇ ਹੈ ਉਹ ਆਪਣੇ ਬਚਾਓ ਵਾਸਤੇ ਕਿਲੇ ਦਾ ਖੁਫੀਆ ਰਸਤਾ ਜ਼ਰੂਰ ਬਣਾਵੇਗਾ। ਤੁਸੀਂ ਜਦੋਂ ਹਿੰਦੁਸਤਾਨ ਜਾਂਦੇ ਹੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਗਵਾਲੀਅਰ ਦੇ ਕਿਲੇ ਵਿੱਚ ਬੰਦ ਰਹੇ ਨੇ, ਉਸ ਗਵਾਲੀਅਰ ਦੇ ਕਿਲੇ ਦੀ ਯਾਤਰਾ ਕਰਨ ਜਾਂਦੇ ਹੋ, ਉਸ ਗਵਾਲੀਅਰ ਦੇ ਕਿਲੇ ਨੂੰ ਰਾਜਾ ਮਾਨ ਸਿੰਘ ਨੇ ਬਣਾਇਆ ਸੀ। ਰਾਜਾ ਮਾਨ ਸਿੰਘ ਨੇ ਉਸ ਗਵਾਲੀਅਰ ਦੇ ਕਿਲੇ ਜਿਹੜੇ ਆਪਣੇ ਰਾਜ ਮਹੱਲ ਬਣਾਏ, ਉਹਨਾਂ ਰਾਜ ਮਹੱਲਾਂ ਦੇ ਥੱਲਿਓ ਇੱਕ ਸੁਰੰਗ ਡਬਰਾ ਮੰਡੀ ਤੱਕ ਜਾਂਦੀ ਹੈ ਜਿਹੜੀ 20 ਮੀਲ ਦਾ ਫਾਸਲਾ ਹੈ, ਉੱਥੇ ਜਾ ਕੇ ਵੀ ਇੱਕ ਮਹੱਲ ਬਣਿਆ ਹੋਇਆ, ਉਸ ਮਹੱਲ ਦੇ ਵਿੱਚੋਂ ਨਿਕਲਦੀ ਹੈ। ਜਦੋਂ ਕੋਈ ਆਫ਼ਤ ਆਣ ਬਣੇ, ਫੌਜ ਜੇਤੂ ਹੋ ਜਾਏ, ਵਿਰੋਧੀ ਤੇਰੇ ਕਿਲੇ ਉੱਤੇ ਕਬਜ਼ਾ ਕਰ ਲਏ, ਇਹ ਰਾਜ ਪਰਿਵਾਰ ਆਪਣੇ ਬੱਚੇ ਲੈ ਕੇ ਉਸ ਗੁਪਤ ਸੁਰੰਗ ਦੇ ਰਾਹੀਂ ਆਪਣਾ ਬਚਾਓ ਕਰ ਸਕੇ। ਇਸ ਤਰ੍ਹਾਂ ਕੰਵਰ ਕਸ਼ਮੀਰਾ ਸਿੰਘ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸਿਆਲਕੋਟ ਦੇ ਕਿਲੇ ਵਿੱਚੋਂ ਗੁਪਤ ਰਸਤੇ ਦੇ ਰਾਹੀਂ ਜਿਸ ਕਦਰ ਨੱਸਦਾ ਹੈ ਆਪਣੀ ਔਰ ਆਪਣੀ ਧਰਮ ਸੁਪਤਨੀ, ਜੋ ਉਸ ਵੇਲੇ ਗਰਭਵਤੀ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੂੰ ਜਨਮ ਦੇਣ ਵਾਲੀ ਸ਼ਾਹਜ਼ਾਦੀ ਕੰਵਰ ਕਸ਼ਮੀਰਾ ਸਿੰਘ ਦੀ ਧਰਮ ਸੁਪਤਨੀ, ਉਹਨੂੰ ਨਾਲ ਲੈ ਕੇ ਛੋਟੇ ਭਰਾ ਦਾ ਦੋ ਸਿਪਾਹੀ ਤੇ ਇੱਕ ਗੋਲੀ ਨੂੰ ਨਾਲ ਲੈ ਕੇ ਕੰਵਰ ਕਸ਼ਮੀਰਾ ਸਿੰਘ ਰਾਤ ਦੇ ਵਕਤ ਚੋਰਾਂ ਵਾਂਗ ਆਪਣੀ ਹੀ ਜਗੀਰ ਵਿੱਚੋਂ ਸਿਆਲਕੋਟ ਦੇ ਕਿਲੇ ਵਿੱਚੋਂ ਜਿਵੇਂ ਨੱਸਦਾ ਹੈ। ਸੁਣੀਓ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਇਉਂ ਕਹਿ ਰਿਹਾ। ਨੱਸ ਗਈ ਫੌਜ ਕਸ਼ਮੀਰਾ ਸਿੰਘ ਦੀ, ਮੌਕਾ ਤਾੜ ਕੇ
ਕਿਲੇ ਦੇ ਵਿੱਚ ਆ ਗਿਆ
ਪੁੱਤ ਰਣਜੀਤ ਸਿੰਘ ਦਾ ਕੋਲ ਸੱਦ ਕੇ
ਸੁਪਤਨੀ ਤਾਈ
ਰੋ ਰੋ ਏਦਾ ਕਹਿਣ ਲੱਗਾ ਪਾਗਾਂ ਵਾਲੀਏ
ਪਾਗਾਂ ਵਾਲੀਏ ਨਾ ਚਾਰ ਕੋਈ ਚੱਲਦਾ
ਓ ਰਾਤ ਨੱਸ ਚੱਲੀਏ ਨਹੀਂ ਤਾਂ ਬੰਨ ਕੇ
ਲਾਹੌਰ ਲੈ ਜਾਣਗੇ
ਡੋਗਰੇ ਦੇ ਆ ਗਏ ਆਦਮੀ ਨੌ ਨਿਹਾਲ ਤੇ
ਖੜਕ ਸਿੰਘ ਮੰਗਣਾ
ਰੋਲ ਰੋਲ ਮਾਰ ਦੇਣਗੇ ਰਾਣੀ ਸੁਣਦੇ ਆ
ਰਾਣੀ ਸੁਣਦਿਆ ਠੰਡਾ ਸਹਾ ਭਰ ਕੇ
ਕਹਿੰਦੀ ਤੇਰੇ ਰੰਗ ਮਾਲਕਾ ਉਸੇ ਵੇਲੇ ਹੀ
ਉਸੇ ਵੇਲੇ ਹੀ ਤਿਆਰੀ ਕਰ
ਵਿੱਚੋਂ ਨੱਸ ਜਾਣ ਦੀ ਬੋਲੀ ਇੱਕ ਤੇ ਘੋੜਿਆਂ ਦੇ ਕੁੱਤੇ ਚੜ ਪੈਨੋ ਪੁੱਤਰ
ਪੁੱਤਰ ਪਿਆਰੇ ਰਣ ਜੀਤ ਦੇ
ਚੋਰਾਂ ਵਾਂਗ ਨੱਸੇ ਰਾਤ ਨੂੰ ਸਿਆਲਕੋਟ ਤੋਂ
ਆਏ ਬਸ ਨੂਰ ਨੂੰ
ਅੱਗੇ ਨਾਲੋ ਵਾਲ ਆ ਗਿਆ
ਰਾਹ
ਛੱਡ ਕੇ
ਉਜਾੜ ਵੱਲ ਹੋ ਤੁਰੇ
ਦੀੜੀ ਪਚਾਉਣ ਵਾਸਤੇ ਰੱਖ ਝਾੜੀਆਂ
ਝਾੜੀਆਂ ਤੇ ਟਿੱਬੀਆਂ ਨੂੰ ਲੰਘ ਕੇ
ਦਰੀ ਤਾਰਾਵੀ ਦੇ ਉਧਰ ਰਾਣੀ ਦੇ
ਉਧਰ ਰਾਣੀ ਦੇ ਬੱਚਾ ਹੁਣ ਵਿੱਚ ਸੀ
ਭਾਵੇਂ ਕੁਝ ਦਿਨ ਰਹਿੰਦੇ ਸੀ ਲੰਮਾ ਪੰਥ ਵੇ
ਲੰਮਾ ਪੰਥ ਤੇ ਘੋੜੇ ਦੀ ਅਸਵਾਰੀ
ਦੂਜਾ ਡਰ ਦੁਸ਼ਮਣ ਦਾ ਔਖੀ ਕੜੀ ਵੇ
ਔਖੀ ਕੜੀ ਇੱਕ ਥਾਂ ਤੇ ਆਈ
ਵੇਖੋ ਰੰਗ ਮਾਲਕ ਦੇ ਤਾ ਮਾਰ ਕੇ
ਕੰਵਰ ਰਾਣੀ ਆਖਿਆ
ਮੇਰੇ ਸਰਤਾਜ ਜੀਓ ਚੰਗੀ ਕਰੋ ਤਾਂ
ਚੰਗੀ ਕਰੋ ਤਾਂ ਬਚਾਓ ਜਾਨ ਆਪਣੀ
ਮੈਨੂੰ ਰਾਵੀ ਵਿੱਚ ਸੁੱਟ ਕੇ ਇਹਨੀ ਸੁਣਦਿਆਂ
ਕੰਵਰ ਕਸ਼ਮੀਰ ਦੇ
ਅੱਖਾਂ ਵਿੱਚ ਪਾਣੀ ਆ ਗਿਆ ਕਹਿੰਦਾ ਮਾਲਕਾ
ਕਹਿੰਦਾ ਮਾਲਕਾ ਨਿਆਰੇ ਤੇਰੇ ਰੰਗ ਨੇ
ਬਾਦਸ਼ਾਹ ਤੋਂ ਕਰੇ ਕੰਗਲੇ ਫੇਰ ਪੰਛੀਆਂ
ਫੇਰ ਪੰਛੀਆਂ ਛੁਪਾਈਆਂ ਤਾਈ ਸੱਦ ਕੇ
ਕਹਿੰਦਾ ਕੋਈ ਲੱਭੋ ਆਸਰਾ ਜਾਏ ਕੇ ਜਾਏ ਕੇ ਓ ਰਾ
ਪਾਣੀ ਦੀ ਬਚਾਈਏ ਜਿੰਦ ਨੂੰ ਚਾਰਾ ਲਾ ਕੇ।
ਸਿਆਲਕੋਟ ਤੋਂ ਪਸਰੂਰ ਨਾਰੋਵਾਲ ਇਕ ਵਾਮੀ ਕੋਣ ਦਾ ਰਸਤਾ ਹੈ। ਇਸ ਗੱਲ ਦਾ ਤੁਹਾਨੂੰ ਇਤਿਹਾਸਕ ਤੱਥ ਤੋਂ ਪਤਾ ਹੋਵੇਗਾ। ਅਜਨਾਲੇ ਤੋਂ ਅੱਗੇ ਰਮਦਾਸ ਹੈ, ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਅਸਥਾਨ ਹੈ। ਇੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਸੱਚਖੰਡ ਪਿਆਨਾ ਕੀਤਾ ਸੀ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਨ ਪੁਰਖ, ਉਹ ਬਾਬਾ ਬੁੱਢਾ ਸਾਹਿਬ ਜੀ ਦੇ ਸੰਸਕਾਰ ਦੇ ਵੇਲੇ ਇੱਥੇ ਪੁੱਜੇ ਹੋਏ ਸਨ। ਇਹ ਉਹ ਇਤਿਹਾਸਕ ਅਸਥਾਨ ਹੈ। ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਖੁਦ ਆਪਣੇ ਦਸਤੇ ਮੁਬਾਰਕ ਨਾਲ ਸੰਸਕਾਰ ਕੀਤਾ ਸੀ। ਇੱਥੋਂ ਇੱਕ ਛੋਟੀਆਂ ਇੱਟਾਂ ਵਾਲੀ ਅਜੇ ਵੀ ਸੜਕ ਮੌਜੂਦ ਹੈ ਜਿਹੜੀ ਸਿਆਲਕੋਟ ਨੂੰ ਜਾਂਦੀ ਹੈ, ਉਹ ਅਜਨਾਲੇ ਦੇ ਕੋਲੋਂ ਨਿਕਲਦੀ ਹੈ। ਇਤਿਹਾਸਕ ਤੱਥ ਦੱਸਦੇ ਉਹ ਸੜਕ ਤੇ ਦਾਸ ਨੇ ਵੀ ਵੇਖੀ ਹੈ ਕਿ ਰਾਜਾ ਸਲਵਾਨ ਨੇ ਸਿਆਲਕੋਟ ਦੇ ਬਾਦਸ਼ਾਹ ਨੇ ਇੱਕ ਔਰਤ ਨਾਲ ਵਿਆਹ ਕਰਵਾਇਆ, ਉਹੀ ਔਰਤ ਉਹਦੇ ਪੁੱਤਰ ਪੂਰਨ ਦੀ ਦੁਸ਼ਮਣ ਬਣੀ। ਇਹਦਾ ਨਾਂ ਸੀ ਲੂਣਾ। ਇੱਕ ਬਰਾਦਰੀ ਹੈ ਜਿਹਨੂੰ ਚਰਮਕਾਰ ਕਿਹਾ ਜਾਂਦਾ ਹੈ, ਪਰ ਉਹ ਬਰਾਦਰੀ ਜਾਤ ਨਹੀਂ, ਚਰਮਕਾਰ ਚਮੜੇ ਦਾ ਵਪਾਰ ਕਰਨ ਵਾਲੇ ਨੂੰ ਆਖਿਆ ਜਾਂਦਾ ਹੈ। ਚਮਿਆਰ ਜਿਹੜਾ ਵਪਾਰੀ ਹੈ ਨਾ, ਉਹ ਕਿਸੇ ਵੀ ਬਰਾਦਰੀ ਦਾ ਹੋ ਸਕਦਾ ਹੈ, ਤੇ ਉਸ ਦੇ ਵਪਾਰ ਨਾਲ ਹੀ ਕਈ ਵਾਰ ਉਸਦਾ ਉਪਨਾਮ ਜੁੜ ਜਾਂਦਾ ਹੈ। ਆਮ ਪ੍ਰਸਿੱਧ ਹੈ ਕਿ ਲੂਣਾ ਚਮਿਆਰੀ ਸੀ। ਅਸਲ ਵਿੱਚ ਲੂਣਾ ਜਾਤ ਦੀ ਚਮਿਆਰੀ ਨਹੀਂ, ਲੂਣਾ ਇੱਕ ਅਮੀਰ ਖੱਤਰੀ ਦੀ ਧੀ ਸੀ। ਇਹਦੇ ਖੂਬਸੂਰਤੀ ਦਾ ਜਦੋਂ ਰਾਜਾ ਸਲਵਾਨ ਨੂੰ ਪਤਾ ਲੱਗਾ, ਉਹਨੇ ਉਹਦੇ ਪਿਓ ਕੋਲੋਂ ਲੂਣਾ ਦਾ ਸਾਕ ਮੰਗਿਆ। ਲੂਣਾ ਦਾ ਪਿੰਡ ਚਮਿਆਰੀ ਹੈ। ਅਜਨਾਲੇ ਤੋਂ ਫਤਿਹਗੜ੍ਹ ਚੂੜੀਆਂ ਬਟਾਲੇ ਨੂੰ ਜਾਣ ਵਾਲੀ ਸੜਕ, ਉਹਦੇ 4 ਕਿਲੋਮੀਟਰ ਦੇ ਫਾਸਲੇ ਤੇ ਅਜਨਾਲੇ ਤੋਂ ਚੜ੍ਹਦੇ ਪਾਸੇ ਉਹ ਪਿੰਡ ਅਜੇ ਵੀ ਮੌਜੂਦ ਹੈ। ਦਾਸ ਉਸ ਪਿੰਡ ਵਿੱਚ ਬਹੁਤ ਵਾਰੀ ਦੀਵਾਨ ਸਜਾ ਕੇ ਆਇਆ। ਪਿੰਡ ਦੇ ਨਗਰ ਦੇ ਨੌਜਵਾਨ ਗੱਭਰੂ ਮੁੰਡੇ ਮੇਲਾ ਮਨਾਉਂਦੇ ਆ। ਲੂਣਾ ਦਾ ਡੋਲਾ ਜਾਣ ਤੇ ਇੱਕ ਸ਼ਰਤ ਰੱਖੀ ਗਈ ਕਿ ਰਾਜਾ ਸਲਵਾਨ ਇਹ ਚਮਿਆਰੀ ਪਿੰਡ ਤੋਂ ਲੈ ਕੇ ਅਜਨਾਲੇ ਤੋਂ ਲੈ ਕੇ ਸਿਆਲਕੋਟ ਤੱਕ ਪੱਕੀ ਸੜਕ ਬਣਾਏਗਾ, ਕੱਚੇ ਰਸਤੇ ਲੂਣਾ ਦਾ ਡੋਲਾ ਨਹੀਂ ਜਾਏਗਾ। ਉਸ ਸੜਕ ਦੀਆਂ ਨਿਸ਼ਾਨੀਆਂ ਅਜੇ ਵੀ ਮਿਲਦੀਆਂ ਨੇ। ਇਹ ਹੈ ਉੱਤਰ ਤੇ ਪੱਛਮ ਦੀ ਵਾਮੀ ਕੋਣ। ਸਿਆਲਕੋਟ ਦੇ ਕਿਲੇ ਤੋਂ ਲੈ ਕੇ ਅਜਨਾਲੇ ਤੱਕ, ਉਸ ਚਮਿਆਰੀ ਪਿੰਡ ਤੱਕ ਅਜੇ ਤੱਕ ਉਹ ਸੜਕ ਦੀਆਂ ਨਿਸ਼ਾਨੀਆਂ ਨੇ। ਇਸ ਰਸਤੇ ਨਾਰੋਵਾਲ ਤੇ ਪਸਰੂਰ ਆਉਂਦਾ, ਮਾਝੇ ਵਾਲੇ ਪਾਸੇ ਰਮਦਾਸ ਹੈ, ਪਾਰ ਨਾਰੋਵਾਲ ਪਸਰੂਰ ਦਾ ਇਲਾਕਾ। ਇਹਨਾਂ ਦੋ ਪਿੰਡਾਂ ਦੀ ਜ਼ਮੀਨ ਹੈ। ਰਾਵੀ ਦਰਿਆ ਦੇ ਕੰਢੇ ਉੱਤੇ ਕੰਵਰ ਕਸ਼ਮੀਰਾ ਸਿੰਘ ਆਪਣੇ ਪਰਿਵਾਰ ਸਮੇਤ ਆ ਗਿਆ। ਕੰਵਰ ਕਸ਼ਮੀਰਾ ਸਿੰਘ ਦੀ ਕੰਵਰ ਰਾਣੀ ਨੇ ਤਾਹਾਂ ਮਾਰ ਕੇ ਰੋ ਕੇ ਆਖਿਆ, ਸਵਾਮੀ ਜੀ ਘੋੜੇ ਤੋਂ ਉਤਾਰ ਕੇ ਮੇਰਾ ਗਲ ਘੁੱਟ ਦਿਓ, ਮੇਰੀ ਲਾਸ਼ ਰਾਵੀ ਦਰਿਆ ਚ ਰੋੜ ਦਿਓ। ਕੰਵਰ ਸਾਹਿਬ ਨੇ ਆਖਿਆ, ਕਿਉਂ? ਕੰਵਰ ਰਾਣੀ ਨੇ ਆਖਿਆ, ਜਿਹੜੇ ਕੁਝ ਦਿਨ ਅਜੇ ਬਾਕੀ ਸਨ, ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੰਸ ਬੰਸ ਉਹਨਾਂ ਦੇ ਪੋਤਰੇ ਨੂੰ ਜਨਮ ਦੇਣਾ ਸੀ। ਬੇਸ਼ੱਕ ਬੱਚੇ ਦੇ ਜਨਮ ਲੈਣ ਵਿੱਚ ਕੁਝ ਦਿਨ ਅਜੇ ਬਾਕੀ ਸੀ, ਪਰ ਘੋੜੇ ਦੀ ਸਵਾਰੀ ਦੇ ਕਾਰਨ ਉਹ ਵਕਤ ਉਹ ਘੜੀ ਰਾਵੀ ਦੇ ਕੰਢੇ ਉੱਤੇ ਆ ਗਈ ਹੈ। ਤੁਸੀਂ ਆਪਣੀ ਜਾਨ ਬਚਾਉਣ ਵਾਸਤੇ ਰਾਵੀ ਪਾਰ ਕਰਕੇ ਮਾਝੇ ਵਿੱਚ ਚਲੇ ਜਾਓ। ਕੰਵਰ ਕਸ਼ਮੀਰਾ ਸਿੰਘ ਨੇ ਸਿਪਾਹੀ ਨੂੰ ਆਖਿਆ, ਘੋੜੇ ਦੀ ਕਾਠੀ ਉੱਤੇ ਚੜ੍ਹ ਕੇ ਖਲੋ ਕੇ ਵੇਖ ਰਾਵੀ ਦੇ ਦੋ ਕਿਨਾਰੇ, ਜਿਹੜੇ ਪਾਸੇ ਪਾਣੀ ਆਉਂਦਾ ਤੇ ਜਿੱਧਰ ਨੂੰ ਜਾਂਦਾ, ਕੋਈ ਥਾਰ ਨਜ਼ਰ ਆਵੇ। ਸਿਪਾਹੀ ਨੇ ਪਠਾਨਕੋਟ ਵੱਲੇ ਵੇਖਿਆ ਜਿੱਧਰੋਂ ਪਾਣੀ ਆਉਂਦਾ ਸੀ। ਇਹ ਪਹਾੜਾਂ ਦਾ ਤਰਾਈ ਦਾ ਇਲਾਕਾ ਹੈ, ਪਾਣੀ ਬੜਾ ਤੇਜ਼ ਵਗਦਾ ਰਾਵੀ ਦਾ। ਸਿਪਾਹੀ ਨੇ ਉਧਰ ਨਜ਼ਰ ਮਾਰੀ, ਕੋਈ ਠਾਰ ਨਜ਼ਰ ਨਾ ਆਈ। ਕਾਨਿਆਂ ਤੇ ਪਿਲਛੀ ਦਾ ਸੰਘਣਾ ਝੱਲ ਹੈ, ਜੰਗਲ ਹੈ। ਜਦੋਂ ਉਹਨੇ ਲਾਹੌਰ ਦਿਸ਼ਾ ਵੱਲ ਨਜ਼ਰ ਮਾਰੀ, ਥੋੜੀ ਦੂਰ ਉੱਤੇ ਬਿਲਕੁਲ ਦਰਿਆ ਦੇ ਕਿਨਾਰੇ ਤੋਂ ਅੱਗ ਬਲਦੀ ਹੋਈ ਨਜ਼ਰ ਆਈ, ਉਹਦਾ ਧੂੰਆਂ ਆਕਾਸ਼ ਨੂੰ ਜਾਂਦਾ ਸੀ। ਸਿਪਾਹੀ ਨੇ ਘੋੜੇ ਤੋਂ ਛਾਲ ਮਾਰ ਕੇ ਥੱਲੇ ਉਤਰ ਕੇ ਆਖਿਆ, ਕੰਵਰ ਜੀ ਆਹ ਥੋੜੀ ਦੂਰ ਹੈ, ਬਹੁਤੀ ਦੂਰ ਨਹੀਂ। ਦਰਿਆ ਦੇ ਕਿਨਾਰੇ ਉੱਤੇ ਕੋਈ ਆਦਮੀ ਬੈਠਾ ਹੈ, ਉਹਨੇ ਅੱਗ ਬਾਲੀ ਹੈ, ਧੂੰਆਂ ਆਕਾਸ਼ ਨੂੰ ਜਾਂਦਾ ਹੈ, ਆਪਾਂ ਨੂੰ ਉੱਥੇ ਠਾਰ ਜ਼ਰੂਰ ਨਜ਼ਰ ਆਏਗੀ। ਉਸ ਪਾਸੇ ਤੁਰੇ। ਕੁਝ ਸਮੇਂ ਬਾਅਦ ਦਰਿਆ ਦੇ ਕਿਨਾਰੇ ਉੱਤੇ ਕਿੱਲੇ ਨਾਲ ਬੇੜੀ ਵੱਧੀ ਨਜ਼ਰ ਆਈ। ਜਦੋਂ ਵੇਖਿਆ ਜ਼ਰੂਰ ਕੋਈ ਮਲਾਹ ਹੈ। ਅੱਗੇ ਆਏ, ਕੱਖਾਂ ਦੀ ਕੁੱਲੀ ਸੀ, ਉਸ ਕੱਖਾਂ ਦੀ ਕੁੱਲੀ ਦੇ ਅੰਦਰ ਉਹਦੇ ਦਰਵਾਜ਼ੇ ਅੱਗੇ 50 ਕੁ ਸਾਲ ਦੀ ਇੱਕ ਔਰਤ ਅੱਗ ਬਾਲ ਕੇ ਸਵੇਰ ਦੇ ਰੋਟੀ ਪਾਣੀ ਦਾ ਆਰ ਕਰਦੀ ਹੈ। ਉਹਨੇ ਵੇਖਿਆ ਸ਼ਾਹੀ ਲਿਬਾਸ ਵਾਲੇ ਸਰਦਾਰਾਂ ਨੂੰ ਉੱਠ ਕੇ ਆਪਣੇ ਆਹਰ ਵਿੱਚੋਂ ਛੱਡ ਕੇ ਕੰਮ ਖਲੋ ਕੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਕਹਿੰਦੀ ਆਓ ਸਰਦਾਰ ਜੀ, ਪਾਰ ਜਾਣਾ। ਕਸ਼ਮੀਰਾ ਸਿੰਘ ਨੇ ਅੱਗੇ ਵੱਧ ਕੇ ਆਖਿਆ, ਬੀਬੀ ਪਾਰ ਤੇ ਫੇਰ ਲੰਘਾਂਗੇ, ਕਿਉਂਕਿ ਇੱਥੋਂ ਦਰਿਆ ਰਾਵੀ ਪਾਰ ਕਰਨ ਵਾਲਾ ਘਾਟ ਹੈ ਤੇ ਬੇੜੀ ਤੇ ਕੰਮ ਕਰਦੀ ਹੈ। ਪੁੱਛਿਆ ਤੇਰਾ ਨਾਂ ਕੀ ਹੈ? ਉਹ ਕਹਿੰਦੀ ਮੇਰਾ ਨਾਂ ਮਹਤਾਬ ਬੇਗਮ, ਤਾਰੀਖ ਵਿੱਚ ਇਸਦਾ ਨਾਂ ਆਇਆ ਤਾਬੋ ਮਲਾਣੀ, ਮਲਾਹ ਦਾ ਕੰਮ ਕਰਦੀ ਸੀ। ਇਹ ਬੜੀ ਬਹਾਦਰ ਔਰਤ ਹੈ, ਜਿਹੜੀ ਔਰਤ ਦਰਿਆ ਤੇ ਇੱਧਰ ਉੱਧਰ ਲੋਕਾਂ ਨੂੰ ਸਵਾਰੀਆਂ ਨੂੰ ਪਾਰ ਕਰਕੇ ਆਪਣੀ ਉਪਜੀਵਿਕਾ ਦਾ ਸਾਧਨ ਬਣਾ ਕੇ ਬੈਠੀ। ਇਹਦਾ ਪਤੀ ਮਲਾਹ ਸੀ, ਉਹਦੇ ਬਹਿਸ਼ਤਾਂ ਨੂੰ ਚਲੇ ਜਾਣ ਤੋਂ ਬਾਅਦ ਇਹਨੇ ਆਪਣੇ ਪਤੀ ਵਾਲਾ ਕਿੱਤਾ ਹੀ ਅਪਣਾਇਆ ਬੱਚੇ ਪਾਲਣ ਦਾ। ਇਸ ਵੇਲੇ ਇਹ ਇਕੱਲੀ ਹੈ ਤੇ ਬੇੜੀ ਤੇ ਮਲਾਹ ਦਾ ਕੰਮ ਕਰਦੀ। ਮੈਨੂੰ ਤਾਬੋ ਕਹਿੰਦੇ। ਕਸ਼ਮੀਰਾ ਸਿੰਘ ਨੇ ਆਖਿਆ, ਬੀਬੀ ਜੀ ਤੂੰ ਵੱਡੀ ਹੈ, ਮਾਤਾ ਸਮਾਨ ਹੈ, ਆਹ ਸਾਡੇ ਨਾਲ ਜਿਹੜੀ ਔਰਤ ਘੋੜੇ ਤੇ ਸਵਾਰ ਹੈ ਇਹਨੂੰ ਜਨਨ ਪੀੜਾ ਸ਼ੁਰੂ ਹੋ ਗਈ ਹੈ, ਤੇਰੀ ਸਹਾਇਤਾ ਚਾਹੀਦੀ ਹੈ, ਕੱਖਾਂ ਦੀ ਕੁੱਲੀ ਵਿੱਚ ਇੱਕ ਬੱਚੇ ਨੂੰ ਜਨਮ ਦੇ ਸਕੇ। ਤਾਬੋ ਅੱਗੇ ਵਧੀ, ਗੋਲੀ ਦੀ ਸਹਾਇਤਾ ਨਾਲ ਕੰਵਰ ਰਾਣੀ ਨੂੰ ਘੋੜੇ ਤੋਂ ਉਤਾਰਿਆ, ਤਾਬੋ ਆਪਣੀ ਕੱਖਾਂ ਦੀ ਕੁੱਲੀ ਦੇ ਅੰਦਰ ਲੈ ਗਈ। ਕੁਝ ਪਲ ਬਾਅਦ ਤਾਬੋ ਹੱਸਦੇ ਹੱਸਦੇ ਚਿਹਰੇ ਤੋਂ ਬਾਹਰ ਨਿਕਲੀ। ਬਾਹਰ ਨਿਕਲਦਿਆਂ ਹੀ ਉਹਨੇ ਮੁਸਕਰਾਉਂਦੇ ਹੋਏ ਚਿਹਰੇ ਤੋਂ ਪੁੱਛਿਆ, ਕਹਿੰਦੀ ਕੰਵਰ ਕਸ਼ਮੀਰਾ ਸਿੰਘ ਜੀ ਕੌਣ ਨੇ ਤੁਹਾਡੇ ਚੋਂ? ਕਸ਼ਮੀਰਾ ਸਿੰਘ ਨੇ ਆਖਿਆ, ਮੈਂ ਹੱਥ ਜੋੜ ਕੇ ਕਹਿੰਦੀ ਕੰਵਰ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰ ਵਿੱਚ ਪੋਤਰੇ ਨੇ ਜਨਮ ਲੈ ਲਿਆ, ਤੁਹਾਡੇ ਘਰ ਪੁੱਤਰ ਪੈਦਾ ਹੋਇਆ, ਵਧਾਈ ਹੋਵੇ। ਕੰਵਰ ਕਸ਼ਮੀਰਾ ਸਿੰਘ ਨੇ ਆਪਣੇ ਚੋਲੇ ਦੀ ਜੇਬ ਵਿੱਚ ਹੱਥ ਪਾਇਆ ਪਰ ਜੇਬ ਵਿੱਚ ਇੱਕ ਵੀ ਮੋਹਰ ਨਹੀਂ ਸੀ, ਖਾਲੀ ਹੱਥ ਨਿਕਲੇ ਸਨ ਕਿਲੇ ਵਿੱਚੋਂ। ਅਫਸੋਸ ਜ਼ਾਹਰ ਕਰਦੇ ਹੋਏ ਕੰਵਰ ਸਾਹਿਬ ਨੇ ਆਖਿਆ, ਮਾਂ ਜੇ ਇਹ ਵਧਾਈ ਕਿਤੇ ਤੂੰ ਮੈਨੂੰ ਸਿਆਲਕੋਟ ਦੇ ਕਿਲੇ ਵਿੱਚ ਦੇਣੀ ਹੋ, ਮੈਂ ਬੁੱਕ ਭਰ ਕੇ ਮੋਹਰਾਂ ਦਾ, ਸੋਨੇ ਦੀਆਂ ਮੋਹਰਾਂ ਦਾ ਤੇਰੀ ਝੋਲੀ ਵਿੱਚ ਪਾਉਂਦਾ। ਪੁਸ਼ਤਾਂ ਦੀ ਤੇਰੀ ਗਰੀਬੀ ਨਿਕਲ ਜਾਂਦੀ ਪਰ ਇਸ ਵੇਲੇ ਨਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨਵੇਂ ਜੰਮੇ ਸ਼ਾਹਜ਼ਾਦੇ ਦੀ ਵਧਾਈ ਦੇ ਬਦਲੇ ਉਹਦੇ ਬਾਪ ਦੇ ਕੋਲ ਤੈਨੂੰ ਦੇਣ ਵਾਸਤੇ ਇੱਕ ਪੈਸਾ ਵੀ ਨਹੀਂ। ਤਾਬੋ ਅੰਦਰ ਚਲੀ ਗਈ। ਕੁਝ ਪਲਾਂ ਬਾਅਦ ਤਾਬੋ ਫੇਰ ਬਾਹਰ ਆਈ। ਕੰਵਰ ਰਾਣੀ ਅੰਦਰ ਹੈ, ਗੋਲੀ ਅੰਦਰ ਹੈ ਉਸਦੀ ਸਹਾਇਤਾ ਵਾਸਤੇ, ਪਰ ਹੁਣ ਤਾਬੋ ਦਾ ਚਿਹਰਾ ਉਤਰਿਆ ਹੋਇਆ, ਚਿਹਰੇ 'ਤੇ ਉਹ ਮੁਸਕਰਾਹਟ ਨਹੀਂ, ਚਿਹਰੇ 'ਤੇ ਉਹ ਖੁਸ਼ੀ ਨਹੀਂ, ਉਹ ਜਲਾਲ ਨਹੀਂ ਜਿਹੜਾ ਪਲ ਭਰ ਪਹਿਲਾਂ ਸੀ। ਤਾਬੋ ਦੀਆਂ ਅੱਖਾਂ 'ਚ ਡਲਕਦੇ ਹੋਏ ਅੱਥਰੂ ਇਸ ਗੱਲ ਦਾ ਸੁਨੇਹਾ ਦੇ ਰਹੇ ਸਨ ਕਿ ਇਸ ਕੱਖਾਂ ਦੀ ਕੁੱਲੀ ਦੇ ਅੰਦਰ ਅਪ੍ਰਿਆ ਘਟਨਾ ਵਾਪਰ ਗਈ। ਕੰਵਰ ਕਸ਼ਮੀਰਾ ਸਿੰਘ ਨੇ ਪੁੱਛਿਆ, ਮਾਂ ਕੀ ਗੱਲ ਹੈ? ਪਲ ਭਰ ਪਹਿਲਾਂ ਹੰਸੂ ਹੰਸੂ ਕਰਦੇ ਚਿਹਰੇ ਤੋਂ ਬਾਹਰ ਨਿਕਲੀ, ਮੈਨੂੰ ਵਧਾਈ ਦਿੱਤੀ ਸੀ, ਹੁਣ ਮਾਯੂਸ ਕਿਉਂ ਹੈ? ਤੇਰੀਆਂ ਅੱਖਾਂ 'ਚ ਡਲਕਦੇ ਅੱਥਰੂ ਇਹ ਸਾਕਸ਼ਾਤ ਸੁਨੇਹਾ ਦੇ ਰਿਹਾ ਹੈ, ਕਾਰਨ ਕੀ ਹੈ? ਤਾਬੋ ਨੇ ਆਪਣੀ ਚੁੰਨੀ ਦੇ ਪੱਲੂ ਨਾਲ ਅੱਥਰੂ ਪੂੰਝ ਕੇ ਆਖਿਆ, ਕੰਵਰ ਜੀ ਜਿਸ ਸ਼ਾਹਜ਼ਾਦਾ ਦੇ ਜਨਮ ਦੀ ਖੁਸ਼ੀ ਵਿੱਚ ਮੈਂ ਤੁਹਾਨੂੰ ਵਧਾਈਆਂ ਦੇ ਕੇ ਗਈ ਹਾਂ, ਮਾਫ਼ ਕਰਿਓ, ਮੈਂ ਉਸ ਤੁਹਾਡੇ ਪੁੱਤਰ ਸ਼ਾਹਜ਼ਾਦੇ ਨੂੰ ਬਚਾ ਨਹੀਂ ਸਕੀ। ਤੁਹਾਡਾ ਪੁੱਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕੁਝ ਪਲਾਂ ਦੀ ਜ਼ਿੰਦਗੀ ਲੈ ਕੇ ਆਇਆ, ਇਸ ਦੁਨੀਆਂ ਨੂੰ ਛੱਡ ਕੇ ਜਿੱਥੋਂ ਆਇਆ ਸੀ ਉੱਧਰ ਹੀ ਵਾਪਸ ਚਲਾ ਗਿਆ। ਕੰਵਰ ਕਸ਼ਮੀਰਾ ਸਿੰਘ ਅੰਦਰ ਗਏ। ਕੰਵਰ ਰਾਣੀ ਅਜੇ ਨੀਂਦ ਬੇਹੋਸ਼ੀ ਵਿੱਚ ਹੈ। ਕੰਵਰ ਸਾਹਿਬ ਨੇ ਆਪਣੇ ਲਾਡਲੇ ਪੁੱਤਰ ਨੂੰ ਦੋਵਾਂ ਹੱਥਾਂ ਉੱਤੇ ਚੁੱਕਿਆ, ਉਹਦਾ ਮੱਥਾ ਚੁੰਮਿਆ, ਬਾਹਰ ਆ ਗਏ। ਸਿਪਾਹੀਆਂ ਨੂੰ ਕਹਿਣ ਲੱਗੇ, ਸ੍ਰੀ ਸਾਹਿਬ ਨਾਲ ਸਰਕੜਾ ਵੱਢੋ। ਬੂਝਿਆਂ ਦੀਆਂ ਸਰਾਂ ਨੂੰ, ਸਰਕੜੇ ਨੂੰ ਵੱਢ ਕੇ ਇੱਕ ਮੰਜੂਲਾ ਤਿਆਰ ਕੀਤਾ ਗਿਆ, ਬੇੜੀ ਨੁਮਾ। ਇਹ ਮੰਜੂਲੇ ਉੱਤੇ ਆਪਣੇ ਲਾਡਲੇ ਸ਼ਾਹਜ਼ਾਦੇ ਦੀ ਨਿਰਜਿੰਦ ਲਾਸ਼ ਉਸ ਸਰਕੜੇ ਉੱਤੇ ਪਾ ਕੇ ਗੋਡੇ ਗੋਡੇ ਪਾਣੀ ਦੇ ਵਿੱਚ ਰਾਵੀ ਦਰਿਆ ਵਿੱਚ ਖਲੋ ਗਿਆ। ਆਪਣੇ ਪੁੱਤਰ ਦੇ ਚਿਹਰੇ ਵੱਲੇ ਵੇਖ ਕੇ ਕਹਿਣ ਲੱਗਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਪੋਤਰੇ, ਜੇ ਦੋ ਘੜੀਆਂ ਦੀ ਜ਼ਿੰਦਗੀ ਲੈ ਕੇ ਆਇਆ ਸੈ, ਚਲਾ ਜਾਨੋ, ਪਰ ਸਿਆਲਕੋਟ ਦੇ ਕਿਲੇ ਵਿੱਚ ਆਉਂਦਾ ਨਾ, ਮੈਂ ਤੇਰਾ ਚੰਦਨ ਦੀ ਚਿਖਾ ਚਿਣ ਕੇ ਸ਼ਾਹੀ ਸਨਮਾਨ ਨਾਲ ਤੈਨੂੰ ਸਲਾਮੀ ਦੇ ਕੇ ਤੇਰਾ ਸੰਸਕਾਰ ਕਰਦਾ, ਕਿਉਂਕਿ ਤੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਬਣ ਕੇ ਆਇਆ। ਪਰ ਇਸ ਵੇਲੇ ਤੇਰੇ ਬਦ ਨਸੀਬ ਬਾਪ ਕੋਲ ਸਵਾਏ ਅੱਖਾਂ ਵਿੱਚ ਦੋ ਹੰਝੂ ਵਹਾਉਣ ਤੋਂ ਬਿਨਾਂ ਤੇਰੇ ਉੱਤੇ ਦੋ ਗਜ ਦਾ ਕੱਪੜਾ ਪਾਉਣ ਵਾਸਤੇ ਵੀ ਕੱਪੜਾ ਨਹੀਂ ਹੈ। ਰਾਵੀ ਦੀ ਲਹਿਰ ਦੇ ਨਾਲ ਆਪਣੇ ਲਾਡਲੇ ਪੁੱਤਰ ਦਾ ਉਹ ਬਣਾਇਆ ਹੋਇਆ ਪੁਸ਼ਪ ਵਿਵਾਨ, ਸਰਕੜੇ ਦਾ ਬਣਾਇਆ ਹੋਇਆ ਇੱਕ ਮਜ਼ੂਲਾ, ਉਹਦੇ ਉੱਤੇ ਆਪਣੇ ਲਾਡਲੇ ਪੁੱਤਰ ਦੀ ਲਾਸ਼ ਰੱਖੀ ਹੈ। ਆਕਾਸ਼ ਵੱਲ ਵੇਖ ਕੇ ਕੰਵਰ ਕਸ਼ਮੀਰਾ ਸਿੰਘ ਕਹਿਣ ਲੱਗਾ, ਵਾਹ ਮਾਲਕਾ, ਇਹ ਤੇਰੀਆਂ ਖੇਡਾਂ ਨੇ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਦਾਰੀ, ਰਾਜਿਆਂ ਨੂੰ ਫਕੀਰ ਤੇ ਫਕੀਰਾਂ ਨੂੰ ਸ਼ਹਿਨਸ਼ਾਹੀਆਂ। ਇਹ ਸਾਡੀ ਜ਼ਿੰਦਗੀ ਉੱਤੇ ਹੀ ਢੁੱਕਦੇ ਆ ਲਫ਼ਜ਼ ਗੁਰੂ ਕੀ ਬਾਣੀ ਦੇ ਨਾਲ ਹੀ ਆਪਣੇ ਲਾਡਲੇ ਪੁੱਤਰ ਨੂੰ ਰਾਵੀ ਦੀ ਲਹਿਰ ਉੱਤੇ ਤਾਰਦੇ ਹੋਇਆ ਕੰਵਰ ਕਸ਼ਮੀਰਾ ਸਿੰਘ ਦੇ ਦਿਲ ਅੰਦਰ ਖਿਆਲ ਕੈਸੇ ਸਨ, ਸੁਣੀਓ ਉਸ ਵੇਲੇ ਦਾ ਨਕਸ਼ਾ। ਵਲਟੋਏ ਦਾ ਢਾਡੀ ਜਥਾ ਇਹੋ ਕਹਿ ਰਿਹਾ,
ਮਾਰਿਆ ਮੁਸੀਬਤਾਂ ਦਾ ਕਵਰ ਕਸ਼ਮੀਰਾ ਸਿੰਘ, ਮਾਰਿਆ ਮੁਸੀਬਤਾਂ ਦਾ ਕਵਰ ਕਸ਼ਮੀਰਾ ਸਿੰਘ,
ਉਹ ਕਹਿੰਦਾ ਦਾਤ ਤੇਰੀਆਂ,
ਕਹਿੰਦਾ ਦਾਤ ਤੇਰੀਆਂ ਨੇ ਕੁਦਰਤਾਂ ਨਿਆਰੀਆਂ, ਮਾਰਿਆ ਮੁਸੀਬਤਾਂ ਦਾ ਮਹਿਲਾਂ ਵਿੱਚ ਵਾਸ ਦੇਵੇ, ਕੁੱਲੀਆਂ ਦਵਾਸੀਆਂ ਨੂੰ ਮਹਿਲਾਂ ਵਿੱਚ ਵਾਸ ਦੇਵੇ,
ਉਹ ਵਾਸੀ
ਮਹਿਲ ਮਾੜੀਆਂ, ਵਾਸੀ ਮਹਿਲ ਮਾੜੀਆਂ ਦੇ ਭੋਗ ਦੇ ਲਚਾਰੀਆਂ, ਮਾਰਿਆ ਮੁਸੀਬਤਾਂ ਦਾ ਤਾਜ ਰੱਖੇ, ਪਰ ਹੈ ਚਲਾਉਂਦਿਆਂ ਦੇ ਸਿਰਾਂ ਉੱਤੇ ਤਾਜ ਰਾਜ ਰੱਖੇ
ਉਹ ਤਖਤਾਂ ਦੇ ਵਾਰਸਾ
ਤਖਤਾਂ ਦੇ ਵਾਰਸਾਂ ਨੂੰ ਮੇਰੀਆਂ ਖੁਵਾਰੀਆਂ ਮਾਰਿਆ ਮੁਸੀਬਤਾਂ ਦਾ ਸਿੰਘਾ ਜਿੰਨਾ ਸਿਰ ਹੀਰੇ ਜੜੀਆਂ ਕਲਗੀਆਂ ਸੀ ਗੁਰਮੁਖ ਸਿੰਘਾ ਜਿੰਨਾ ਸਿਰ ਹੀਰੇ ਜੜੀਆਂ ਕਲਗੀਆਂ ਸੀ
ਉਹ ਬੁੱਕ ਬੁੱਕ ਲੀਰਾਂ
ਹੋ ਬੁੱਕ ਬੁੱਕ ਲੀਰਾਂ ਰਾਤਾਂ ਭੁੱਖੀਆਂ ਗੁਜ਼ਾਰੀਆਂ ਮਾਰੀਆਂ ਮੁਸੀਬਤਾਂ ਦਾ
ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ ਦੇ ਦੀਵਾਨ ਵਿੱਚ ਬਿਣੇ ਕਰਾਂਗੇ ਇੰਨਾ ਕੁਝ ਕਹਿ ਕੇ ਆਪ ਪਾਸੋਂ ਫਿਲਮਾਂ ਦੇ ਜਾਂਚ ਕਹਾਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਗੁਰੂ ਕੀ ਸੰਗਤ ਵੱਲੋਂ ਸਨਮਾਨ ਆਇਆ ਮਾਇਆ ਦੇ ਰੂਪ ਵਿੱਚ ਜਿਨ੍ਹਾਂ ਖਜ਼ਾਨਿਆਂ 'ਚ ਮਾਇਆ ਹੀ ਗੁਰਦੇਵ ਚੜ੍ਹਦੀ ਕਲਾ ਕਰਨ ਹਰਮਦਾਰ ਫਤਿਹ ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਜਾਪ ਕਰੀਏ ਉਪਰੰਤ ਅਰਦਾਸ ਹੋਵੇਗੀ ਗੁਰੂ ਦੇਵ ਸੱਚੇ ਪਾਤਸ਼ਾਹ ਸੁਖਾਸਣ 'ਤੇ ਬਿਰਾਜਮਾਨ ਹੋਣਗੇ ਸੰਗਤਾਂ ਨੇ ਗੁਰੂ ਘਰ ਲੰਗਰ ਛੱਕ ਕੇ ਖੁਸ਼ੀਆਂ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ 6 ਪੌੜੀਆਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ
ਸਹਿਜ ਛੇਤੀ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ
ਸਤਿਗੁਰ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਵਾਜੇ ਪੰਚ ਸ਼ਬਦ ਤਿਤ ਕਾਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾਪ ਵੀ ਉਤਰੇ ਸੋਹਣੀ ਸੱਚੀ ਬਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਚੰਗਿਆਈਆਂ ਬੜਿਆਈਆਂ ਵਾਚੇ ਧਰਮ ਹਦੂਰ ਜਿੰਨੀ ਨਾਮ ਧਿਆਇਆ ਗੈਮ ਛਕਤ ਕਾਲ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਠਾਕੁਰ ਤੁਮ ਬਹਿ ਅਰਦਾਸ।